निर्भौ निर्वैरकालमुहूर्त आजूनि सर्वं गुरुप्रसाद सर्वशील मम शीलं सर्वपावने मम पावनं सर्वकर्तव्ये मम कर्ता नानक लेप छेप न लिपियते बेसुमार अथा अगन पतोल ज्यों बुलाओ त्यों नानक दास बोले। सन्मानियो गुरु रूप सत्संग जीओ गुरुदेव की सिनेमर फतेह प्रवान करने वाहिगुरु जी का खालसा वाहिगुरु जी की फतेह। धन गुरु नानक देव जी महाराज की आद बाणी सिर्फ दो पंक्तियां उदे चो लेके इस वक्त विचारां तुच्छ बुद्धियां अनुसार आप जी के सामने रखने की कोशिश करांगा। पंक्तियां ए ने पौड़ी दियां, गावे को जापे दिसे दूर, गावे को वेखै हादरा हदूर। कोई गा रहा है तू बहुत दूर बहुत दूर बहुत दूर, कोई गा रहा है तू बिल्कुल नेड़े कोल ही। दो तरह के मनुख धार्मिक दुनिया विच, तू बहुत दूर। हुण मैं अर्ज करा दूरियां दो तरह दी आउंदियां ने, रोज दे आप सत्संगी हो। एक ते है जमीन दा फासला, जमीन दी दूरी, दूसरी है हिरदे दी दूरी। एक मनुख कोल बैठा है, असी पुछ लेंदे आ कौन है, ते अगला बोल पैंदा कोई दूर दा जापदा है। हद हो गई दूरी ते, एक फुट दे भी नहीं तेरे नाल गोड़ा डाके बैठा है, बिल्कुल कोल बैठा है। तू कहना कोई दूर दा जापदा है। ए दूरी जमीन दी नहीं है, जमीनी फासला नहीं है, ये हिरदे दी दूरी है। एक मनुख का ना लिया जाता कोई 5000 मील की दूरी ते रहिंदा, जैसे उसका ना लिया तो अगला फौरन बोल पैंदा वो तो साडा नेड़े दा है, वो तो साडा निकटवर्ती है। हद हो गई 5000 मील की दूरी ते रहण वाला निकटवर्ती है, तो जिहड़ा कोल बैठा है कोई दूर का जापदा है। ये जिहड़ा फासला है हिरदे का, उहदे नाल कोई आंतरिक संबंध नहीं है। दो तरह दियां दूरियां होंदियां ने, जमीन दी दूरी हिरदे दी दूरी। परमात्मा परत्री भी इस तरह की नेड़ता ते दूरियां दा महापुरखां ने जिक्र किया। इस्लाम दियां हदीसां ते कुरान शरीफ, वो कहिंदा खुदा सतवें आसमान ते, हुण एक आसमान तक भी पहुंचना औखा है तो सतवें ते किवें पहुंची है, बहुत दूर बहुत दूर। वो तो सतवें आसमान ते है। हिंदुस्तान विच कुछ कहिंदे ने भगवान कैलाश पर्वत ते है, बैकुंठ दे च है, सतवें पाताल दे च है। कम से कम इत्थे ते नहीं जिथे असी बैठे हैं, उत्थे ते नहीं जिथे असी रह रहे हैं, उत्थे ते है ही नहीं जिथे असी खड़े हैं। दूर है बहुत दूर। दूरी एक जमीन दी, दूसरी दूरी ए मनी है इंद्रियां दी पहुंच तो परे, मन दी सोच तो परे। अख कितना भी वेखे ਉਹਨੂੰ ਵੇਖ ਨਹੀਂ ਸਕੇਗੀ ਪੂਰਨ। ਕੰਨ ਕਿਤਨਾ ਵੀ ਸੁਣਨ ਪੂਰਾ ਸੁਣ ਨਹੀਂ ਸਕਣਗੇ, ਜ਼ਬਾਨ ਕਿਤਨੀ ਵੀ ਬਿਆਨ ਕਰੇ ਪੂਰੀ ਬਿਆਨ ਨਹੀਂ ਕਰ ਸਕੇਗੀ, ਦਿਮਾਗ ਕਿਤਨਾ ਵੀ ਸੋਚੇ ਉਹਨੂੰ ਪੂਰਾ ਸੋਚ ਨਹੀਂ ਸਕੇਗਾ, ਇੰਦਰੀਆਂ ਦੀ ਪਹੁੰਚ ਤੋਂ ਪਰੇ। ਇਹਨੂੰ ਕਹਿੰਦੇ ਨੇ ਮਨ ਬਾਣੀ ਬੁੱਧ ਤੋਂ ਪਰੇ, ਅਗਮ ਅਗੋਚਰ ਅਗੋਚਰ, ਇੰਦਰੀਆਂ ਦੀ ਪਹੁੰਚ ਤੋਂ ਪਰੇ, ਬਹੁਤ ਦੂਰ ਹੈ। ਬਹੁਤ ਦੂਰ ਹੈ, ਕਿਸ ਤਰ੍ਹਾਂ ਦੂਰ ਹੈ? ਇੰਦਰੀਆਂ ਦੀ ਪਹੁੰਚ ਤੋਂ ਪਰੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜੇ ਮੈਂ ਉਸ ਪਰਮਾਤਮਾ ਨੂੰ ਜਾਣ ਵੀ ਲਿਆ ਤੇ ਮੈਂ ਕਹਿਣਾ ਨਹੀਂ, ਮੈਂ ਵਰਣਨ ਨਹੀਂ ਕਰਨਾ। ਕਿਉਂ? ਜਾਣਿਆ ਤੇ ਕਹਿ ਦੋ, ਹੋਰ ਕਈਆਂ ਨੂੰ ਪਤਾ ਚੱਲ ਜਾਏਗਾ। ਪਰ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਜੇ ਹਾਂ ਜਾਣਾ ਆਖਾਂ ਨਾਹੀਂ, ਜੇ ਮੈਂ ਜਾਣ ਵੀ ਲਿਆ ਮੈਂ ਕਹਿਣਾ ਨਹੀਂ। ਕਿਉਂ? ਕਹਿ ਦੋ ਬਾਦਸ਼ਾਹ। ਤੋ ਮਹਾਰਾਜ ਕਹਿੰਦੇ ਨੇ ਕਹਿਣਾ ਕਥਨ ਨਾ ਜਾਈ, ਉਹ ਮੇਰੀ ਕਥਨੀ ਚ ਨਹੀਂ ਆਉਂਦਾ। ਮੈਂ ਕਿਤਨਾ ਵੀ ਆਖਾਂ ਉਹ ਮੇਰੇ ਕਹਿਣੇ ਦੇ ਚ ਬੰਦ ਨਹੀਂ ਆਉਂਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਫਰਮਾਨ ਕਰਦੇ ਨੇ ਕਿਆ ਹੋ ਕਥੀ ਕਥੇ ਕਥ ਦੇਖਾ ਮੈਂ ਅਕਥ ਨਾ ਕਥ ਨਾ ਜਾਏ। ਮੈਂ ਕਥਨ ਕਰ ਕਰਕੇ ਵੇਖ ਲਿਆ ਉਹ ਮੇਰੀ ਕਥਨੀ ਵਿੱਚ ਨਹੀਂ ਆਉਂਦਾ, ਕਹਿਣੇ ਵਿੱਚ ਨਹੀਂ ਆਉਂਦਾ। ਇੱਕ ਗਾਥਾ ਯਾਦ ਆ ਗਈ, ਏਥਿਨ ਦੀ ਗੱਲ। ਏਥਿਨ ਪੁਰਾਣਾ ਨਾਮ ਉਸ ਇਲਾਕੇ ਦਾ ਯੂਨਾਨ ਸੀ, ਸ਼ਹਿਰ ਏਥਿਨ। ਸਾਗਰ ਦੇ ਤੱਟ ਤੇ ਸੁਕਰਾਤ ਵਕਤ ਦਾ ਦਾਰਸ਼ਨਿਕ ਪੁਰਸ਼ ਟਹਿਲ ਰਿਹਾ ਹੈ। ਉਹਦੇ ਕੰਨਾਂ ਵਿੱਚ ਇੱਕ ਬੱਚੇ ਦੇ ਰੋਣ ਦੀ ਆਵਾਜ਼ ਪੈ ਗਈ। ਜਦ ਕੋਲ ਸੁਕਰਾਤ ਗਏ, ਬੱਚੇ ਦੇ ਸਿਰ ਤੇ ਹੱਥ ਰੱਖਿਆ, ਆਖਿਆ ਕਿਉਂ ਰੋ ਰਹੇ ਹੈ, ਕਿਉਂ ਜ਼ਾਰੋ ਜ਼ਾਰ ਰੋ ਰਹੇ ਹੈ? ਬੱਚੇ ਦੇ ਹੱਥ ਵਿੱਚ ਪਿਆਲਾ ਸੀ। ਆਖਣ ਲੱਗਾ ਬਾਬਾ ਇਹ ਜਿਹੜਾ ਸਮੁੰਦਰ ਹੈ ਨਾ, ਇਹਨੂੰ ਮੈਂ ਪਿਆਲੇ ਵਿੱਚ ਭਰਨਾ ਚਾਹੁੰਦਾ, ਪਰ ਮੈਂ ਭਰ ਭਰ ਕੇ ਥੱਕ ਗਿਆ, ਇਹ ਸਮੁੰਦਰ ਮੇਰੇ ਪਿਆਲੇ ਚ ਆਉਂਦਾ ਹੀ ਨਹੀਂ, ਬਚ ਰਹਿੰਦਾ। ਕਿਉਂ ਬਚਦਾ? ਮੇਰੇ ਪਿਆਲੇ ਚ ਆਉਣਾ ਚਾਹੀਦਾ ਸਾਰੇ ਦਾ ਸਾਰਾ। ਕਹਿੰਦੇ ਨੇ ਬੱਚੇ ਦੀ ਇਹ ਗੱਲ ਸੁਣ ਕੇ ਸੁਕਰਾਤ ਵੀ ਰੋਣ ਲੱਗ ਪਿਆ ਜ਼ਾਰੋ ਜ਼ਾਰ। ਮਾਸੂਮੀਅਤ ਨਾਲ ਇਹ ਬੱਚਾ ਪੁੱਛਦਾ ਉਸ ਬੁੱਢੇ ਦਾਰਸ਼ਨਿਕ ਨੂੰ, ਬਾਬਾ ਤੇਰਾ ਪਿਆਲਾ ਕਿੱਥੇ ਹੈ? ਤੂੰ ਵੀ ਮੇਰੀ ਤਰ੍ਹਾਂ ਰੋਣ ਲੱਗ ਪਏ। ਬੰਦੇ ਦੀ ਆਦ ਭਾਸ਼ਾ ਹੱਸਣਾ ਤੇ ਰੋਣਾ ਹੈ। ਬੱਚਾ ਜਨਮ ਤੋਂ ਜਿਹੜੀ ਭਾਸ਼ਾ ਲੈ ਕੇ ਆਉਂਦਾ ਹੈ, ਹੱਸਣਾ ਤੇ ਰੋਣਾ ਪ੍ਰਾਕਿਰਤਿਕ ਹੈ, ਰੱਬੋਂ ਹੈ। ਔਰ ਇਹ ਬੋਲੀ ਸਾਂਝੀ ਇਕਦਮ ਸਮਝ ਦੇ ਚ ਆ ਜਾਂਦੀ ਹੈ। ਕੋਈ ਹੱਸ ਰਿਹਾ ਹੋਵੇ ਬੱਚਾ ਤੇ ਅਸੀਂ ਇੰਜ ਨਹੀਂ ਕਹਿ ਸਕਦੇ ਇਹ ਇੰਗਲਿਸ਼ ਵਿੱਚ ਹੱਸਦਾ ਪਿਆ ਜਾਂ ਪੰਜਾਬੀ ਵਿੱਚ ਹੱਸ ਰਿਹਾ, ਜਰਮਨ ਵਿੱਚ ਹੱਸ ਰਿਹਾ ਜਾਂ ਫ੍ਰੈਂਚ ਵਿੱਚ ਹੱਸ ਰਿਹਾ, ਇਹ ਸੰਸਕ੍ਰਿਤ ਵਿੱਚ ਹੱਸਦਾ ਪਿਆ ਕਿ ਪਰਸ਼ੀਅਨ ਵਿੱਚ ਹੱਸ ਰਿਹਾ ਜਾਂ ਅਰਬੀ ਵਿੱਚ ਹੱਸ ਰਿਹਾ। ਹੱਸਣਾ ਇਕਦਮ ਸਮਝ ਵਿੱਚ ਆ ਜਾਂਦਾ, ਔਰ ਸਾਰੀ ਦੁਨੀਆਂ ਦਾ ਹੱਸਣਾ ਇੱਕ। ਪਰ ਜੇ ਕੋਈ ਰੋ ਰਿਹਾ ਹੋਵੇ ਤੇ ਅਸੀਂ ਨਹੀਂ ਕਹਿੰਦੇ ਹਿੰਦੀ ਵਿੱਚ ਰੋ ਰਿਹਾ, ਸਿੰਧੀ ਵਿੱਚ ਰੋ ਰਿਹਾ, ਪਸ਼ਤੋ ਵਿੱਚ ਰੋ ਰਿਹਾ, ਅਰਬੀ ਵਿੱਚ ਰੋ ਰਿਹਾ ਜਾਂ ਇੰਗਲਿਸ਼ ਵਿੱਚ ਰੋ ਰਿਹਾ ਜਾਂ ਫ੍ਰੈਂਚ ਵਿੱਚ ਰੋ ਰਿਹਾ, ਰੋ ਰਿਹਾ। ਰੋਣਾ ਇਕਦਮ ਸਮਝ ਵਿੱਚ ਆ ਜਾਂਦਾ ਹੈ, ਹੱਸਣਾ ਇਕਦਮ ਸਮਝ ਵਿੱਚ ਆ ਜਾਂਦਾ ਹੈ। ਜਨਮ ਤੋਂ ਜਿਹੜੀ ਭਾਸ਼ਾ ਮਨੁੱਖ ਲੈ ਕੇ ਆਇਆ ਹੈ, ਹੱਸਣਾ ਰੋਣਾ, ਪਰਮਾਤਮਾ ਦੇ ਬੰਦੇ ਜਦ ਕਦੀ ਪਰਮਾਤਮਾ ਨਾਲ ਜੁੜਦੇ ਨੇ, ਮਹਾਰਾਜ ਕਹਿੰਦੇ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ। ਉਹਨਾਂ ਦਾ ਹੱਸਣਾ ਵੀ ਕਿਸੇ ਰੰਗ ਨੂੰ ਪ੍ਰਗਟ ਕਰਦਾ ਹੈ, ਉਹਨਾਂ ਦਾ ਰੋਣਾ ਵੀ ਕਿਸੇ ਭਗਤੀ ਤੇ ਪ੍ਰਮਾਤਮਾ ਦੀ ਛਾਪ ਨੂੰ ਪ੍ਰਗਟ ਕਰਦਾ ਹੈ। ਉਹਨਾਂ ਦੇ ਹਾਸੇ ਵਿੱਚ ਵੀ ਪ੍ਰਮਾਤਮਾ, ਉਹਨਾਂ ਦੇ ਰੋਣੇ ਵਿੱਚ ਵੀ ਪ੍ਰਮਾਤਮਾ। ਰੰਗ ਹੱਸੇ ਰੰਗ ਰੋਵੇ, ਚੁੱਪ ਵੀ ਕਰ ਜਾਏ ਪ੍ਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ ਹੈ। ਸੁਕਰਾਤ ਵੀ ਰੋਣ ਲੱਗਦੇ ਆ। ਇਹ ਬੱਚਾ ਸੁਕਰਾਤ ਨੂੰ ਪੁੱਛਦਾ, ਬਾਬਾ ਤੇਰਾ ਪਿਆਲਾ ਕਿੱਥੇ ਹੈ? ਤੂੰ ਵੀ ਮੇਰੀ ਤਰ੍ਹਾਂ ਰੋਣ ਲੱਗਦੇ ਆ, ਤੂੰ ਵੀ ਦੁਖੀ ਜਾਪਦਾ। ਸੁਕਰਾਤ ਕਹਿੰਦਾ, ਐ ਮੇਰੇ ਬੱਚੇ, ਮੇਰਾ ਪਿਆਲਾ ਵੀ ਮੇਰੇ ਕੋਲ ਹੈ। ਤੂੰ ਇਸ ਪਿਆਲੇ ਵਿੱਚ ਸਾਰੇ ਦੇ ਸਾਰੇ ਸਮੁੰਦਰ ਨੂੰ ਭਰਨਾ ਚਾਹੁੰਦਾ, ਮੈਂ ਛੋਟੇ ਜਿਹਾਂ ਦਿਮਾਗ ਦੇ ਪਿਆਲੇ ਦੇ ਸਾਰੇ ਰੱਬ ਨੂੰ ਭਰਨਾ ਚਾਹੁੰਦਾ, ਪਰਮਾਤਮਾ ਨੂੰ ਪੂਰੇ ਦਾ ਪੂਰਾ ਮੈਂ ਜਾਣਨਾ ਚਾਹੁੰਦਾ। ਪਰ ਅੱਜ ਤੈਥੋਂ ਮੈਨੂੰ ਪਤਾ ਚੱਲਿਆ ਕਿ ਸਮੁੰਦਰ ਪਿਆਲੇ ਵਿੱਚ ਨਹੀਂ ਆਏਗਾ। ਇਹ ਬੱਚੇ, ਅੱਜ ਤੈਥੋਂ ਮੈਨੂੰ ਗਿਆਨ ਮਿਲਿਆ ਕਿ ਸਾਗਰ ਨੂੰ ਪਿਆਲੇ ਵਿੱਚ ਭਰਨ ਦੀ ਕੋਸ਼ਿਸ਼ ਕਰਨਾ ਵਿਅਰਥ ਹੈ, ਆਪਣੇ ਆਪ ਨੂੰ ਥਕਾਉਣਾ ਹੈ, ਸਾਗਰ ਪਿਆਲੇ ਵਿੱਚ ਨਹੀਂ ਆਏਗਾ। ਸੁਕਰਾਤ ਦੇ ਮੂੰਹੋਂ ਬੋਲ ਨਿਕਲੇ, ਭੋਲੇ ਸੁਭਾਅ ਵਿੱਚ ਇਸ ਬੱਚੇ ਨੇ ਪਿਆਲਾ ਸਮੁੰਦਰ ਵਿੱਚ ਵਗਾ ਮਾਰਿਆ ਔਰ ਆਖਿਆ, ਐ ਸਾਗਰ, ਜੇ ਤੂੰ ਮੇਰੇ ਪਿਆਲੇ ਚ ਨਹੀਂ ਆਉਂਦਾ ਤੇ ਚਲੋ ਨਾ ਸਹੀ, ਕਮ ਸੇ ਕਮ ਮੇਰਾ ਪਿਆਲਾ ਤੇ ਤੇਰੇ ਵਿੱਚ ਆ ਸਕਦਾ ਹੈ। ਕਹਿੰਦੇ ਨੇ ਸੁਕਰਾਤ ਉਸਦੇ ਪੈਰੀ ਪੈ ਗਿਆ, ਉਸ ਬੱਚੇ ਦੇ, ਸਾਢੇ ਚਾਰ ਸਾਲ ਪੰਜ ਸਾਲ ਦਾ ਇਹ ਬੱਚਾ ਉਹਦੇ ਪੈਰੀ ਪੈ ਗਿਆ, 80 ਸਾਲ ਦਾ ਬੁੱਢਾ ਸੰਤ ਸੁਕਰਾਤ। ਕਹਿੰਦਾ, ਐ ਬਾਲਕ, ਮੈਂ ਬੜੇ ਬੜੇ ਗ੍ਰੰਥ ਪੜ੍ਹੇ, ਬੜੀ ਸਾਧਨਾ ਕੀਤੀ, ਇੱਕ ਰਾਜ਼ ਮੇਰੇ ਹੱਥੇ ਨਹੀਂ ਆਇਆ। ਅੱਜ ਤੇਰੀ ਇਸ ਘਟਨਾ ਤੋਂ ਮੇਰੇ ਹੱਥੇ ਇੱਕ ਰਾਜ਼ ਆ ਗਿਆ ਕਿ ਸਮੁੰਦਰ ਤੇ ਪਿਆਲੇ ਵਿੱਚ ਨਹੀਂ ਆਏਗਾ, ਪਿਆਲਾ ਸਮੁੰਦਰ ਵਿੱਚ ਆ ਸਕਦਾ ਹੈ। ਸਾਰੇ ਦਾ ਸਾਰਾ ਪ੍ਰਮਾਤਮਾ ਤੇ ਮੇਰੇ ਵਿੱਚ ਪ੍ਰਗਟ ਨਹੀਂ ਹੋ ਸਕਦਾ, ਪਰ ਮੈਂ ਸਾਰੇ ਦਾ ਸਾਰਾ ਉਹਦੇ ਵਿੱਚ ਲੀਨ ਹੋ ਸਕਦਾ। ਸਮਝ ਆ ਗਈ? ਕੋਈ ਅਗਰ ਕਹਿ ਦੇ ਇਹ ਸਾਰੇ ਦਾ ਸਾਰਾ ਸੂਰਜ ਮੇਰੇ ਘਰ ਦੇ ਕਮਰੇ ਚ, ਮੇਰੇ ਡਰਾਇੰਗ ਰੂਮ ਦੇ ਚ ਆਵੇ ਜਿੱਥੇ ਮੈਂ ਬੈਠਾ ਔਰ ਮੇਰੇ ਨਾਲ ਸੋਫੇ ਤੇ ਬੈਠੇ, ਇਹ ਸੂਰਜ ਜ਼ਮੀਨ ਨਾਲੋਂ ਹਜ਼ਾਰਾਂ ਗੁਣਾ ਵੱਡਾ, ਇਹ ਸੂਰਜ ਤੇਰੇ ਕਮਰੇ ਚ ਕਿਸ ਤਰ੍ਹਾਂ ਆਵੇਗਾ, ਕਿਵੇਂ ਆਵੇਗਾ? ਤੇਰਾ ਕਮਰਾ ਰਹਿ ਵੀ ਸਕੇਗਾ? ਜੋ ਨੇੜੇ ਆਇਆ ਤੂੰ ਰਹਿ ਵੀ ਸਕੇਗਾ? ਉਹਦੀ ਕਿਰਨ ਆ ਸਕਦੀ ਹੈ, ਉਸਦਾ ਨੂਰ ਆ ਸਕਦਾ ਹੈ, ਉਸਦਾ ਚਾਨਣਾ ਆ ਸਕਦਾ ਹੈ। ਸਾਰੇ ਦਾ ਸਾਰਾ ਸੂਰਜ ਤੇਰੇ ਘਰ ਵਿੱਚ ਨਹੀਂ ਆ ਸਕਦਾ, ਪਰਮਾਤਮਾ ਦਾ ਚਾਨਣਾ ਤੇਰੇ ਅੰਦਰ ਪ੍ਰਗਟ ਹੋ ਸਕਦਾ ਹੈ। ਸਾਰੇ ਦਾ ਸਾਰਾ ਪਰਮਾਤਮਾ ਤੇਰੇ ਹਿਰਦੇ ਚ ਕਿਸ ਤਰ੍ਹਾਂ ਪ੍ਰਗਟ ਹੋਵੇਗਾ? ਸੂਰਜ ਆਪਣਾ ਨੂਰ ਘਰ ਤੱਕ ਪਹੁੰਚਾਉਂਦਾ ਹੈ ਕਿਰਨਾਂ ਦੇ ਰਾਹੀਂ, ਪਰਮਾਤਮਾ ਆਪਣਾ ਪ੍ਰਕਾਸ਼ ਹਿਰਦੇ ਤੱਕ ਪਹੁੰਚਾਉਂਦਾ ਹੈ ਗੁਣਾਂ ਦੇ ਰਾਹੀਂ। ਘਰ ਵਿੱਚ ਜੋ ਚਾਨਣਾ ਹੈ ਸੂਰਜ ਦਾ, ਹਿਰਦੇ ਦੇ ਜੋ ਗੁਣ ਨੇ ਪਰਮਾਤਮਾ ਦੇ ਨੇ, ਸਭ ਗੁਣ ਤੇਰੇ, ਮੈਂ ਨਾ ਹੀ ਕੋਏ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਗੁਣ ਤੇ ਤੇਰੇ, ਕੋਈ ਮੇਰੇ ਥੋੜ੍ਹੀ ਨੇ। ਗੁਣ ਪਰਮਾਤਮਾ ਰੂਪੀ ਸੂਰਜ ਦੀ ਕਿਰਨ ਹੈ, ਔਰ ਗੁਣਾਂ ਤੋਂ ਹੀ ਪਤਾ ਚੱਲੇ ਬੁੱਗਾ ਇਹ ਬੰਦਾ ਧਾਰਮਿਕ ਹੈ ਕਿ ਨਹੀਂ। ਸਭ ਗੁਣ ਤੇਰੇ ਹੈ, ਮੈਂ ਨਾ ਹੀ ਕੋਏ। ਵਿਣ ਗੁਣ ਕੀਤੇ ਭਗਤ ਨਾ ਹੋਏ, ਭਗਤੀ ਤੇ ਗੁਣਾਂ ਤੇ ਖੜੀ ਹੈ, ਤੇ ਗੁਣ ਤੇ ਪ੍ਰਭੂ ਸਾਰੇ ਦੇ ਸਾਰੇ ਤੇਰੇ। ਤੋ ਮੈਂ ਇਸ ਤਰ੍ਹਾਂ ਇੱਕ ਇੰਜ ਆਖਿਆ ਗਿਆ, ਅਗਮ ਅਗੋਚਰ, ਇੰਦਰੀਆਂ ਦੀ ਪਹੁੰਚ ਤੋਂ ਪਰੇ, ਮਨ ਦੀ ਸੋਚ ਤੋਂ ਪਰੇ, ਤੂੰ ਪਰੇ ਹੀ ਹੈ। ਇੱਕ ਤੇ ਇਹ ਦੂਰੀ, ਦੂਸਰੀ ਦੂਰੀ ਜ਼ਮੀਨ ਦੀ ਮੰਨੀ ਗਈ ਹੈ, ਤੂੰ ਕਿਧਰੇ ਸੱਤਵੇਂ ਆਸਮਾਨ ਤੇ ਰਹਿੰਦਾ, ਕਿਧਰੇ ਸੱਤਵੇਂ ਪਾਤਾਲ ਵਿੱਚ ਰਹਿੰਦਾ। ਹਿਮਾਲਿਆ ਪਰਬਤ ਦੀ ਸਭ ਤੋਂ ਉੱਚੀ ਚੋਟੀ, ਤੂੰ ਕੈਲਾਸ਼ ਪਰਬਤ ਤੇ ਰਹਿੰਦਾ। ਤੂੰ ਇੱਥੇ ਨਹੀਂ ਹੈ। ਦੋ ਤਰ੍ਹਾਂ ਦੀਆਂ ਦੂਰੀਆਂ। ਮਹਾਰਾਜ ਕਹਿੰਦੇ ਨੇ ਕੋਈ ਗਾ ਰਿਹਾ, ਗਾਵੇ ਕੋ ਜਾਪੇ ਦਿਸੇ ਦੂਰ, ਗਾਵੇ ਕੋ ਵੇਖੇ ਹਾਦਰਾ ਹਦੂਰ। ਕੋਈ ਗਾ ਰਿਹਾ ਤੂੰ ਬਹੁਤ ਨੇੜੇ, ਬਹੁਤ ਨੇੜੇ। ਰਵਿਦਾਸ ਕਹਿੰਦੇ ਨੇ ਜਿਤਨਾ ਇਹ ਹੱਥ ਤਨ ਤੋਂ ਦੂਰ ਜਾ ਸਕਦਾ ਤੂੰ ਤੇ ਇਤਨਾ ਵੀ ਦੂਰ ਨਹੀਂ ਹੈ। ਕਹਿ ਰਵਿਦਾਸ ਹੱਥ ਪੇ ਨੇਰੇ ਸਹਿਜੇ ਹੋਏ ਸੋ ਹੋਈ। ਤੂੰ ਤੇ ਇਸ ਹੱਥ ਨਾਲੋਂ ਵੀ ਨੇੜੇ ਹੈ। ਭਾਈ ਸਾਹਿਬ ਬਾਈ ਨੰਦ ਲਾਲ ਕਹਿੰਦੇ ਨੇ ਬ੍ਰਾਹਮਣ ਮੁਸ਼ਤਾਕ ਕੇ ਬੁੱਤ ਜ਼ਾਹਿਦ ਫਿਦਾਏ ਖਾਨ ਕਾ ਹਰ ਕੁਜਾ ਜਾਵੇ ਮੁਹੱਬਤ ਦੀ ਦਹਿਮ ਸਰਸ਼ਾਰ ਅਸਤ। ਇਕਾਗਰਤਾ ਬਖਸ਼ਣੀ। ਭਾਈ ਸਾਹਿਬ ਕਹਿੰਦੇ ਨੇ ਐ ਖੁਦਾ ਮੁਸਲਮਾਨ ਤੈਨੂੰ ਲੱਭਦਾ ਖਾਨੇ ਕਾਬੇ ਦੇ ਵਿੱਚ। ਖਾਨੇ ਕਾਬੇ ਨੂੰ ਜੋ ਜੱਦੇ ਦੇ ਵਿੱਚ ਹੈ ਸਾਊਦੀ ਅਰਬ ਦੇ ਵਿੱਚ, ਜਿਹਨੂੰ ਮੱਕਾ ਮਦੀਨਾ ਕਰਕੇ ਕਹਿੰਦੇ ਨੇ। ਮਦੀਨਾ ਵੀ ਇੱਕ ਸ਼ਹਿਰ ਹੈ, ਉੱਥੇ ਮੁਹੰਮਦ ਸਾਹਿਬ ਦੀ ਕਬਰ ਹੈ। ਔਰ ਦੂਸਰਾ ਜੱਦੇ ਦੇ ਵਿੱਚ ਜੋ ਮੱਕਾ ਹੈ ਉਹਨੂੰ ਖਾਨਾ ਖੁਦਾ ਕਹਿੰਦੇ ਨੇ, ਖੁਦਾ ਦਾ ਘਰ, ਖਾਨਾ ਖੁਦਾ, ਖਾਨਾ ਖੁਦਾ, ਖੁਦਾ ਦਾ ਘਰ। ਭਾਈ ਸਾਹਿਬ ਕਹਿੰਦੇ ਨੇ ਬ੍ਰਾਹਮਣ ਮੁਸ਼ਤਾਕ ਕੇ ਬੁੱਤ, ਬ੍ਰਾਹਮਣ ਤੇਰੀ ਤਲਾਸ਼ ਕਰਦਾ ਹੈ ਮੂਰਤੀਆਂ ਦੇ ਚੋਂ, ਮੰਦਰ ਦੇ ਚੋਂ। ਜ਼ਾਹਿਦ ਤੇਰੀ ਖੋਜ ਕਰਦਾ ਹੈ ਖਾਨਾ ਖੁਦਾ ਦੇ ਚੋਂ, ਮੱਕੇ ਦੇ ਚੋਂ। ਬ੍ਰਾਹਮਣ ਮੁਸ਼ਤਾਕ ਕੇ ਬੁੱਤ ਜ਼ਾਹਿਦ ਫਿਦਾਏ ਖਾਨ ਕਾ ਹਰ ਕੁਜਾ ਜਾਵੇ ਮੁਹੱਬਤ ਦੀ ਦਹਿਮ ਸਰਸ਼ਾਰ ਅਸਤ। ਪਰ ਮੈਂ ਤੇ ਜਿੱਧਰ ਵੀ ਦੇਖਦਾ ਤੂੰ ਹੀ ਤੂੰ, ਚਾਹੇ ਮਸਜਿਦ ਹੈ ਤੂੰ ਹੈ, ਮੰਦਰ ਹੈ ਤੂੰ ਹੈ, ਮੈਂ ਤੇ ਜਿੱਧਰ ਵੀ ਦੇਖਦਾ ਤੂੰ ਹੀ ਤੂੰ। ਮੰਦਰ ਵਿੱਚ ਜਾਣ ਵਾਲੇ ਨੂੰ ਮਸਜਿਦ ਵਿੱਚ ਨਹੀਂ ਦਿਖਾਈ ਦਿੰਦਾ, ਮਸਜਿਦ ਵਿੱਚ ਜਾਣ ਵਾਲੇ ਨੂੰ ਮੰਦਰ ਵਿੱਚ ਨਹੀਂ ਦਿਖਾਈ ਦਿੰਦਾ। ਇਹੀ ਤੇ ਕਾਰਨ ਹੈ ਬਾਬਰ ਦੇ ਕੋਲ ਸਤਾ ਸੀ, ਉਸਨੇ ਮੰਦਰ ਗਿਰਾ ਦਿੱਤੇ। ਅੱਜ ਦੋ ਕਿ ਹਿੰਦੂਆਂ ਕੋਲ ਤਾਕਤ ਆਈ, ਉਹਨਾਂ ਨੇ ਮਸੀਦ ਗਿਰਾ ਦਿੱਤੀ। ਕੋਈ ਮੰਦਰ ਗਿਰਾ ਦਿੰਦਾ, ਕੋਈ ਮਸਜਿਦ ਗਿਰਾ ਦਿੰਦਾ। ਭਾਈ ਸਾਹਿਬ ਕਹਿੰਦੇ ਮੈਂ ਤੇ ਜਿੱਧਰ ਦੇਖਦਾ ਤੂੰ ਹੀ ਤੂੰ, ਹਰ ਪਾਸੇ ਹੀ ਤੂੰ, ਤੈਥੋਂ ਖਾਲੀ ਕੋਈ ਥਾਂ ਨਹੀਂ। ਫਰੀਦ ਵੀ ਕਹਿੰਦੇ ਨੇ ਫਰੀਦਾ ਖਾਲਕ ਖਲਕ ਖਲਕ ਵਸੇ ਰਬ ਮਾਏ, ਇਹ ਮੰਦਾ ਕਿਸ ਨੂੰ ਆਖੀਏ ਜਾਂ ਕਿਸ ਬਿਨ ਕੋਈ ਨਾ। ਤੂੰ ਤੇ ਬਹੁਤ ਨੇੜੇ ਖਲਕਤ ਵਿੱਚ ਵਸਿਆ। ਹੁਣ ਇੱਥੇ ਇੱਕ ਪ੍ਰਸ਼ਨ ਖੜਾ ਆਉਂਦਾ, ਦੂਰ ਕਿਸ ਨੂੰ ਪ੍ਰਤੀਤ ਆਉਂਦਾ ਤੇ ਨੇੜੇ ਕਿਸ ਨੂੰ? ਬਸ 10-15 ਮਿੰਟ ਆਪ ਜੀ ਦੇ ਹੋਰ ਲੈਣ ਸਮਾਪਤ। ਦੂਰ ਕਿਸ ਨੂੰ ਪ੍ਰਤੀਤ ਆਉਂਦਾ ਔਰ ਨੇੜੇ ਕਿਸ ਨੂੰ ਪ੍ਰਤੀਤ ਆਉਂਦਾ? ਪਰਮਾਤਮਾ ਕੀ ਹੈ? ਆਨੰਦ। ਜੋ ਕਹਿੰਦਾ ਦੂਰ ਹੈ, ਇਸਦਾ ਮਤਲਬ ਇਹਦੀ ਜ਼ਿੰਦਗੀ ਤੋਂ ਆਨੰਦ ਦੂਰ ਹੈ। ਪਰਮਾਤਮਾ ਕੀ ਹੈ? ਖੇੜਾ, ਖੁਸ਼ੀ। ਜੋ ਕਹਿੰਦਾ ਪਰਮਾਤਮਾ ਦੂਰ ਹੈ, ਇਹਦਾ ਮਤਲਬ ਇਹਦੀ ਜ਼ਿੰਦਗੀ ਤੋਂ ਖੇੜੇ ਤੇ ਖੁਸ਼ੀਆਂ ਦੂਰ ਨੇ। ਪਰਮਾਤਮਾ ਕੀ ਹੈ? ਗੁਣਾਂ ਦਾ ਸਾਗਰ। ਜੋ ਕਹਿੰਦਾ ਪਰਮਾਤਮਾ ਬਹੁਤ ਦੂਰ ਹੈ, ਇਸਦਾ ਮਤਲਬ ਇਹ ਗੁਣਾਂ ਤੋਂ ਬਹੁਤ ਦੂਰ ਹੈ। ਔਰ ਜੋ ਗੁਣਾਂ ਤੋਂ ਦੂਰ ਹੈ ਔਗੁਣਾਂ ਦੇ ਨੇੜੇ ਹੈ, ਜੋ ਆਨੰਦ ਤੋਂ ਦੂਰ ਹੈ ਦੁੱਖਾਂ ਦੇ ਨੇੜੇ ਹੈ, ਜੋ ਪ੍ਰਕਾਸ਼ ਤੋਂ ਦੂਰ ਹੈ ਅੰਧੇਰੇ ਦੇ ਨੇੜੇ। ਗੱਲ ਤੇ ਸਪਸ਼ਟ ਹੋਵੇਗੀ, ਕੁਛ ਨਾ ਕੁਛ ਤੇ ਹੈ। ਗਾਵੇ ਕੋ ਜਾਪੇ ਦਿਸੇ ਦੂਰ, ਗਾਵੇ ਕੋ ਵੇਖੇ ਆਦਰਾ ਅਦੂਰ। ਹੁਣ ਮੈਂ ਅਰਜ਼ ਕਰਾਂ, ਦੂਰ ਕਿਸ ਨੂੰ ਪ੍ਰਤੀਤ ਆਉਂਦਾ? ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕਰਦੀ ਜਾਂਦੀ ਹੈ, ਦੂਰ ਕਿਸ ਨੂੰ ਮਹਿਸੂਸ ਆਉਂਦਾ ਤੇ ਨੇੜੇ ਕਿਸ ਨੂੰ ਪ੍ਰਤੀਤ ਆਉਂਦਾ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ, ਮੋਹ ਮੋਹਿਆ ਜਾਣੇ ਦੂਰ ਹੈ ਕਹੋ ਨਾਨਕ ਸਦਾ ਹਜ਼ੂਰ ਹੈ। ਮੋਹ ਮੋਹਿਆ ਜਾਣੇ ਦੂਰ ਹੈ, ਸੰਸਾਰ ਦੇ ਮੋਹ ਦਾ ਗ੍ਰਸਿਆ ਹੋਇਆ ਮਨੁੱਖ ਕਹਿ ਦਿੰਦਾ ਨਿਰੰਕਾਰ ਦੂਰ ਦੂਰ। ਤਨ ਦੇ ਮੋਹ ਵਿੱਚ ਫਸਿਆ ਹੋਇਆ ਮਨੁੱਖ ਕਹਿ ਦਿੰਦਾ ਆਤਮਾ ਦੂਰ ਹੈ, ਦੂਰ ਹੈ, ਦੂਰ ਹੈ। ਧਨ ਦੀ ਪਕੜ ਵਿੱਚ ਫਸਿਆ ਹੋਇਆ ਮਨੁੱਖ ਕਹਿ ਦਿੰਦਾ ਧਰਮ ਦੂਰ ਹੈ, ਦੂਰ ਹੈ, ਦੂਰ ਹੈ। ਪਦਾਰਥਾਂ ਦੇ ਦਲਦਲ ਵਿੱਚ ਫਸਿਆ ਹੋਇਆ ਮਨੁੱਖ ਕਹਿ ਦਿੰਦਾ ਪਰਮਾਤਮਾ ਦੂਰ ਹੈ, ਦੂਰ ਹੈ। ਜੋ ਪਰਮਾਤਮਾ ਤੋਂ ਦੂਰ ਹੈ ਕੁਦਰਤੀ ਗੱਲ ਹੈ ਪਦਾਰਥਾਂ ਦੇ ਨੇੜੇ ਹੈ, ਔਰ ਜੋ ਨਿਰੰਕਾਰ ਤੋਂ ਦੂਰ ਹੈ ਗੱਲ ਸਪਸ਼ਟ ਹੈ ਸੰਸਾਰ ਦੇ ਨੇੜੇ। ਉਹਦੀ ਦੁਨੀਆਂ ਵਿੱਚ ਨਿਰੰਕਾਰ ਨਹੀਂ, ਸੰਸਾਰ ਹੀ ਸੰਸਾਰ ਹੈ। ਭਗਤ ਦੀ ਦੁਨੀਆਂ 'ਚ ਸੰਸਾਰ ਨਹੀਂ ਹੈ, ਨਿਰੰਕਾਰ ਹੀ ਨਿਰੰਕਾਰ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇੱਕ ਨੂੰ ਗੋਬਿੰਦ ਤੋਂ ਬਿਨਾਂ ਹੋਰ ਕੁਛ ਦਿਖਾਈ ਨਹੀਂ ਦਿੰਦਾ। ਦੂਰ ਕਿਸ ਨੂੰ ਪ੍ਰਤੀਤ ਆਉਂਦਾ ਹੈ, ਨੇੜੇ ਕਿਸ ਨੂੰ ਪ੍ਰਤੀਤ ਆਉਂਦਾ ਹੈ? ਮੋਹ ਮੋਇਆ ਜਾਣੇ ਦੂਰ ਹੈ, ਕਹੋ ਨਾਨਕ ਸਦਾ ਹਜ਼ੂਰ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਐਸਾ ਵੀ ਪ੍ਰਮਾਣ ਕਰਦੇ ਨੇ, ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਤੂੰ ਸਦਾ ਵੇਖਦਾ ਪਿਆ, ਮੇਰਾ ਹਰ ਕਰਮ ਤੇਰੀ ਨਿਗਾਹ ਦੇ ਥੱਲੇ, ਮੇਰਾ ਹਰ ਬੋਲ ਤੇਰੇ ਕੰਨਾਂ ਦੇ ਵਿੱਚ ਹੈ, ਮੇਰਾ ਹਰ ਕਰਮ ਤੇਰੀ ਤਕਣੀ ਦੇ ਥੱਲੇ ਹੈ। ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਜੋ ਸਰਵ ਵਿਆਪਕ ਹੈ ਉਸ ਤੋਂ ਅਸੀਂ ਦੂਰ ਕਿਸ ਤਰ੍ਹਾਂ ਹੋ ਸਕਦੇ ਹਾਂ, ਉਸ ਤੋਂ ਦੂਰ ਕਿਸ ਤਰ੍ਹਾਂ ਹੋ ਸਕਦਾ? ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਇਹ ਦੂਰੀ ਹਿਰਦੇ ਦੀ ਦੂਰੀ ਹੈ, ਜ਼ਮੀਨ ਦੀ ਦੂਰੀ ਨਹੀਂ ਹੈ, ਉਹ ਤੇ ਵਿਆਪਕ ਹੈ। ਦੂਰੀ ਹੈ ਹਿਰਦੇ ਦੀ ਦੂਰੀ। ਜੈਸੇ ਮੇਰੇ ਜੇਬ ਦੇ ਵਿੱਚ ਹੀਰਾ ਹੋਵੇ ਪਰ ਮੇਰੇ ਚੇਤੇ ਚ ਨਾ ਹੋਵੇ, ਮੇਰੀ ਯਾਦ ਦੇ ਚ ਨਾ ਹੋਵੇ, ਤੇ ਦੂਰ ਹੈ, ਗੱਲ ਖਤਮ। ਉਹਦੇ ਨਾਲ ਕੋਈ ਸੰਬੰਧ ਹੀ ਨਹੀਂ, ਉਹਦੇ ਨਾਲ ਕੋਈ ਰਿਸ਼ਤਾ ਹੀ ਨਹੀਂ, ਮੈਂ ਭੁੱਲ ਗਿਆ, ਮੇਰੇ ਚੇਤੇ ਚ ਨਹੀਂ। ਰਿਸ਼ਤਾ ਉਸ ਨਾਲ ਜੁੜਦਾ ਹੈ ਜੋ ਚੇਤੇ ਦੇ ਚ ਹੈ, ਔਰ ਉਸ ਨਾਲ ਟੁੱਟ ਜਾਂਦਾ ਜੋ ਭੁੱਲ ਜਾਂਦਾ ਹੈ। ਚੇਤੇ ਕੌਣ ਆਉਂਦਾ ਹੈ? ਇਹ ਵੀ ਮਹਾਰਾਜ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ, ਜਾਹੂ ਕਾਹੂ ਆਪਣੋ ਹੀ ਚਿੱਤ ਆਵੇ। ਜਿੱਥੇ ਕਿੱਥੇ ਆਪਣਾ ਚੇਤੇ ਆਉਂਦਾ, ਦੂਸਰਾ ਨਹੀਂ। ਬਗੌਰ ਮੁਤਾਲਾ ਕਰਕੇ ਦੇਖਣਾ, ਜਿੱਥੇ ਮਨੁੱਖ ਬੈਠੇਗਾ ਆਪਣਾ ਘਰ ਚੇਤੇ ਆਉਂਦਾ, ਆਪਣਾ ਪਰਿਵਾਰ ਚੇਤੇ ਆਉਂਦਾ, ਆਪਣਾ ਮਿੱਤਰ ਚੇਤੇ ਆਉਂਦਾ, ਆਪਣਾ ਵਿਰਾਹ ਚੇਤੇ ਆਉਂਦਾ, ਆਪਣਾ ਪੁੱਤਰ ਚੇਤੇ ਆਉਂਦਾ, ਆਪਣੀ ਧਨ ਸੰਪਦਾ ਚੇਤੇ ਆਉਂਦੀ, ਜਿਸ ਨਾਲ ਆਪਣਾ ਚੇਤੇ ਆਉਂਦਾ। ਜਾਹੂ ਕਾਹੂ ਆਪਣਾ ਹੀ ਚਿਤ ਆਵੇ, ਜੋ ਭੁੱਲ ਗਿਆ ਸਮਝ ਲੋ ਬੇਗਾਨ ਹੈ, ਉਪਰ ਹੈ, ਦੂਰ ਦਾ ਹੈ, ਨੇੜੇ ਦਾ ਨਹੀਂ ਹੈ। ਭੁੱਲ ਗਏ ਤੇ ਰਿਸ਼ਤਾ ਟੁੱਟ ਗਿਆ, ਯਾਦ ਕਰਦੇ ਹਾਂ ਤੇ ਰਿਸ਼ਤਾ ਜੁੜਦਾ ਹੈ। ਔਰ ਮੈਂ ਇਸ ਕਰਾਂ, ਯਾਦ ਦੀਆਂ ਲਹਿਰਾਂ ਬੜੀ ਦੂਰ ਤੱਕ ਪਹੁੰਚਦੀਆਂ ਨੇ। ਇੱਕ ਮੁਲਕ ਵਿੱਚ ਬੈਠਾ ਹੈ ਮਨੁੱਖ ਕਿਸੇ ਨੂੰ ਯਾਦ ਕਰ ਰਿਹਾ, ਦੂਸਰੇ ਮੁਲਕ ਤੱਕ ਤਰੰਗਾਂ ਪਹੁੰਚਦੀਆਂ ਨੇ। ਔਰ ਸ਼ਾਇਦ ਤੁਹਾਡੇ ਅਨੁਭਵ 'ਚ ਆਇਆ ਹੋਵੇ ਕਿ ਨਹੀਂ, ਕਈ ਦਫ਼ਾ ਮਨੁੱਖ ਕਹਿ ਦਿੰਦਾ ਖੈਰ ਹੋਵੇ ਸਹੀ, ਅੱਜ ਤੇ ਫਲਾਣੇ ਦੀ ਬਹੁਤ ਯਾਦ ਆ ਰਹੀ ਹੈ। ਜੇ ਫਲਾਣੇ ਦੀ ਅਚਨਚੇਤ ਬਹੁਤ ਯਾਦ ਆ ਰਹੀ ਹੈ ਤਾਂ ਫਲਾਣਾ ਵੀ ਯਾਦ ਕਰ ਰਿਹਾ ਹੈ, ਐਵੇਂ ਨਹੀਂ ਹੈ। ਯਾਦ ਦੀਆਂ ਲਹਿਰਾਂ ਟਕਰਾਉਂਦੀਆਂ ਨੇ, ਬਹੁਤ ਦੂਰ ਤੱਕ ਪਹੁੰਚਦੀਆਂ ਨੇ। ਇੱਥੇ ਇੱਕ ਤਰਕ ਖੜੀ ਹੁੰਦੀ ਹੈ, ਉਹ ਜਿਹੜਾ ਪਰਿਪੂਰਨ ਪਰਮਾਤਮਾ ਜਿਸ ਨੇ ਅਰਬਾਂ ਖਰਬਾਂ ਸੂਰਜ ਬਣਾਏ, ਪ੍ਰਿਥਵੀਆਂ ਬਣਾਈਆਂ, ਬ੍ਰਹਸਪਤੀ ਬਣਾਈ, ਸਾਗਰ ਚੰਦ ਤਾਰੇ ਬਣਾਏ, ਮਨੁੱਖ ਬਣਾਏ, ਪਸ਼ੂ ਬਣਾਏ, ਪਕਸ਼ੀ ਬਣਾਏ, ਵੱਖ ਵੱਖ ਧਰਤੀਆਂ ਦੇ ਵੱਖ ਵੱਖ ਜੀਵ ਬਣਾਏ, ਪਰਮਾਤਮਾ ਦੇ ਚਿੱਤ ਦੇ ਚੋਂ ਵੀ ਕੋਈ ਸੂਰਜ ਤੇ ਨਿਕਲ ਗਿਆ ਹੋਵੇਗਾ? ਕਿਆ ਸਾਰੇ ਸੂਰਜ ਉਸਦੀ ਯਾਦ ਦੇ ਚ ਨੇ? ਵਿਗਿਆਨ ਕਹਿ ਰਿਹਾ ਕਿ ਸਾਡੀ ਸਮਝ ਤੇ ਪਕੜ ਦੇ ਚ ਅਜੇ ਕੋਈ 50 ਅਰਬ ਸੂਰਜ ਆਏ ਨੇ, ਇਸ ਸੂਰਜ ਤੋਂ ਵੱਡੇ ਵੱਡੇ, ਔਰ ਪਸਾਰਾ ਹੋਰ ਬੜਾ ਜੋ ਪਕੜ ਵਿੱਚ ਨਹੀਂ ਆ ਰਿਹਾ, ਦ੍ਰਿਸ਼ਟੀ ਵਿੱਚ ਨਹੀਂ ਆ ਰਿਹਾ। ਮੈਂ ਅਰਜ਼ ਕਰਾਂ, ਬਹੁਤ ਲੰਬਾ ਚੌੜਾ ਪਸਾਰਾ ਹੈ, ਕਿਸੇ ਸੂਰਜ ਨੂੰ ਪ੍ਰਮਾਤਮਾ ਵੀ ਭੁੱਲ ਗਿਆ ਹੋਵੇਗਾ, ਕਿਸੇ ਪ੍ਰਿਥਵੀ ਨੂੰ, ਕਿਸੇ ਦਰਿਆ ਨੂੰ, ਕਿਸੇ ਪਹਾੜ ਨੂੰ, ਕਿਸੇ ਪਸ਼ੂ ਨੂੰ, ਕਿਸੇ ਮਨੁੱਖ ਨੂੰ, ਆਖਿਰ ਕੁਛ ਤੇ ਪਰਮਾਤਮਾ ਦੇ ਚੇਤੇ ਚ ਵੀ ਨਿਕਲ ਗਿਆ ਹੋਵੇਗਾ, ਯਾਦ ਚੋਂ ਨਿਕਲ ਗਿਆ ਹੋਵੇਗਾ, ਸਭ ਕੁਛ ਉਸਦੀ ਯਾਦ ਵਿੱਚ ਥੋੜ੍ਹੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਗਾ। ਸਭ ਕੁਛ ਉਸਦੇ ਚੇਤੇ ਚ ਹੈ, ਸਭ ਕੁਛ ਉਸਦੀ ਯਾਦ ਵਿੱਚ ਹੈ, ਐਸਾ ਕੁਛ ਵੀ ਨਹੀਂ ਜੋ ਉਸਦੇ ਚੇਤੇ ਚ ਨਹੀਂ ਹੈ, ਐਸਾ ਕੁਛ ਵੀ ਨਹੀਂ ਜੋ ਉਸਦੀ ਯਾਦ ਵਿੱਚ ਨਹੀਂ ਹੈ। ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਗਾ, ਔਰ ਸਭ ਕੁਛ ਉਸਦੀ ਨਿਗਾਹ ਦੇ ਥੱਲੇ, ਐਸਾ ਕੁਛ ਵੀ ਨਹੀਂ ਜਿਹੜੀ ਉਸਦੀ ਨਜ਼ਰਾਂ ਤੋਂ ਇੱਕ ਪਾਸੇ ਹੋ ਜਾਏ, ਔਰ ਐਸਾ ਕੁਛ ਵੀ ਨਹੀਂ ਜੋ ਉਸਦੇ ਚੇਤੇ ਚ ਨਾ ਆਉਂਦੇ। ਸਭ ਕੁਛ ਉਸਦੇ ਚੇਤੇ ਵਿੱਚ ਹੈ, ਸਭ ਕੁਛ ਉਸਦੀ ਨਿਗਾਹ ਦੇ ਥੱਲੇ ਹੈ। ਅਸੀਂ ਉਸਦੇ ਚੇਤੇ ਵਿੱਚ ਹੈਗੇ ਹਾਂ, ਸਾਡੇ ਚੇਤੇ ਵਿੱਚ ਉਹ ਨਹੀਂ ਹੈ। ਅਸੀਂ ਉਸਦੀ ਯਾਦ ਵਿੱਚ ਹੈਗੇ ਹਾਂ, ਸਾਡੀ ਯਾਦ ਵਿੱਚ ਉਹ ਨਹੀਂ ਹੈ। ਉਸਦੀ ਤਰਫੋਂ ਸਾਡੇ ਨਾਲ ਰਿਸ਼ਤਾ ਜੁੜਿਆ ਹੋਇਆ ਹੈ, ਸਾਡੀ ਤਰਫੋਂ ਉਸ ਨਾਲ ਰਿਸ਼ਤਾ ਟੁੱਟਿਆ ਹੋਇਆ ਹੈ। ਇਹ ਕਥਾ ਕੀਰਤਨ ਔਰ ਵਾਹਿਗੁਰੂ ਵਾਹਿਗੁਰੂ ਦਾ ਜਪ ਇਸ ਵਾਸਤੇ ਕਿ ਉਸਦੀ ਯਾਦ ਚੱਲ ਪਵੇ। ਇਹ ਸੇਵਾ, ਇਹ ਸਿਮਰਨ, ਇਹ ਲੰਗਰ, ਇਹ ਪੰਗਤ, ਇਹ ਸੰਗਤ, ਇਹ ਸਭ ਇਸ ਵਾਸਤੇ ਹੈ ਕਿਸੇ ਵੀ ਬਹਾਨੇ ਉਸਦੀ ਯਾਦ ਚੱਲ ਪਏ। ਸੇਵਾ ਕਰਦਿਆਂ ਹੋਇਆ ਖਿਆਲ ਆ ਜਾਏ, ਮਨੁੱਖਾਂ ਦੀ ਸੇਵਾ ਨਹੀਂ ਕਰ ਰਹੇ, ਗੁਰੂ ਦੀ ਕਰ ਰਹੇ, ਇਹ ਪ੍ਰਭੂ ਦੀ ਕਰ ਰਹੇ, ਇਹ ਕਿਸੇ ਮਨੁੱਖ ਨੂੰ ਪ੍ਰਸ਼ਾਦੇ ਨਹੀਂ ਖਿਲਾ ਰਹੇ, ਇਹ ਗੁਰੂ ਤੈਨੂੰ ਖਿਲਾ ਰਹੇ, ਇਹ ਪ੍ਰਭੂ ਤੈਨੂੰ ਖਿਲਾ ਰਹੇ। ਇਸ ਤਰ੍ਹਾਂ ਦੀ ਭਾਵਨਾ ਪੈਦਾ ਹੋ ਜਾਵੇ, ਇਸ ਤਰ੍ਹਾਂ ਦਾ ਖਿਆਲ ਆ ਜਾਏ, ਇਸ ਤਰ੍ਹਾਂ ਦੀ ਸੋਚਣੀ ਬਣ ਜਾਏ, ਮਨ ਉਸ ਪਾਸੇ ਚਲਾ ਜਾਏ, ਤਾਂ ਉਸਦੇ ਚਿੱਤ ਵਿੱਚ ਅਸੀਂ ਹੈਗੇ ਹਾਂ, ਸਾਡੇ ਚਿੱਤ ਵਿੱਚ ਉਹ ਨਹੀਂ। ਜੋ ਚਿੱਤ ਦੇ ਚ ਨਹੀਂ, ਉਹ ਗੱਲ ਖਤਮ, ਸੰਬੰਧ ਟੁੱਟ ਗਿਆ। ਉਹ ਤੇ ਵਿਆਪਕ ਹੈ, ਰੋਮ ਰੋਮ ਵਿੱਚ ਉਹ ਹੀ ਹੈ, ਪਰ ਚੇਤੇ ਚ ਨਹੀਂ ਹੈ, ਯਾਦ ਵਿੱਚ ਨਹੀਂ। ਜੈਸੇ ਕਿ ਮੈਂ ਉਦਾਹਰਣ ਦਿੱਤਾ ਹੈ, ਘਰ ਵਿੱਚ ਕੋਈ ਚੀਜ਼ਾਂ ਪਈਆਂ ਹੋਣ ਪਰ ਚੇਤੇ ਚ ਨਾ ਹੋਣ, ਰਿਸ਼ਤਾ ਟੁੱਟਿਆ ਰਹਿੰਦਾ। ਜੇਬ ਦੇ ਵਿੱਚ ਕੋਈ ਵਸਤੂ ਹੋਵੇ ਪਰ ਯਾਦ ਵਿੱਚ ਨਾ ਹੋਵੇ, ਰਿਸ਼ਤਾ ਟੁੱਟਿਆ ਹੋਇਆ। ਦੁਨੀਆਂ ਭਰ ਦੇ ਪੈਗੰਬਰੀ ਪੁਰਸ਼ਾਂ ਨੇ ਇਹੀ ਆਖਿਆ, ਪਰਮਾਤਮਾ ਦਾ ਸਿਮਰਨ ਕਰਨਾ ਹੈ, ਉਹਨੂੰ ਯਾਦ ਕਰਨਾ ਹੈ। ਸਿਮਰਨ ਦੇ ਅਰਥ ਨੇ ਯਾਦ, ਯਾਦ ਦੇ ਅਰਥ ਨੇ ਸਿਮਰਨ, ਯਾਦ। ਇਹਦਾ ਮਤਲਬ ਉਹਨੂੰ ਭੁੱਲ ਗਏ, ਔਰ ਕੌਣ ਕਿਉਂ ਭੁੱਲੇ ਹਾਂ? ਭੁੱਲ ਜਾਂਦਾ ਹੈ ਉਹ ਜੋ ਓਪਰਾ ਹੈ, ਬੇਗਾਨਾ ਹੈ, ਔਰ ਜੋ ਆਪਣਾ ਹੈ ਬਾਰ ਬਾਰ ਚੇਤੇ ਆਉਂਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਮਾਇਆ ਮੋਹ ਸਗਲ ਜਗ ਛਾਇਆ, ਕਾਮਣ ਦੇਖ ਕਾਮ ਲੋਭਾਇਆ, ਸੁਤ ਕੰਚਨ ਸਿਉ ਹੇਤ ਵਧਾਇਆ, ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਸਭ ਆਪਣੇ ਨੇ, ਅਗਰ ਓਪਰਾ ਬੇਗਾਨਾ ਹੈ ਤਾਂ ਪ੍ਰਮਾਤਮਾ। ਜਿਨ੍ਹਾਂ ਦਾ ਸੰਗ ਕਦੀ ਕਦਾਈ ਹੋਵੇ ਉਹ ਆਪਣੇ ਨੇ, ਤੇ ਜਿਹੜਾ ਸਦਾ ਸੰਗ ਹੈ ਉਹ ਬੇਗਾਨਾ, ਉਹ ਆਪਣਾ ਨਹੀਂ ਹੈ। ਸਦਾ ਅੰਗ ਸੰਗੇ ਅਵੰਗ ਅੰਗ ਬਿਭੂਤ ਹੈ, ਉਹ ਬੇਗਾਨਾ ਹੈ, ਉਹ ਓਪਰਾ ਹੈ। ਤਾਂ ਮੈਂ ਇਸ ਕਰਾਂ, ਜੋ ਓਪਰਾ ਹੈ ਉਹ ਭੁੱਲ ਜਾਂਦਾ ਹੈ, ਜੋ ਆਪਣਾ ਹੈ ਨਹੀਂ ਭੁੱਲਦਾ, ਬਾਰ ਬਾਰ ਯਾਦ ਆਉਂਦਾ। ਭਗਤ ਕਬੀਰ ਕਹਿੰਦੇ ਨੇ, ਅਬ ਮੋਏ ਰਾਮ ਅਪਨਾ ਕਰ ਜਾਣੇ ਆ, ਸਹਿਜ ਸੁਭਾਏ ਮਿਲੇ ਮਨ ਮਾਨਿਆ। ਹੁਣ ਮੈਂ ਰਾਮ ਨੂੰ ਆਪਣਾ ਜਾਣੇ, ਉਹ ਮੇਰਾ ਆਪਣਾ ਹੈ, ਔਰ ਜਿਤਨਾ ਉਹ ਮੇਰਾ ਆਪਣਾ ਹੈ ਇਤਨਾ ਹੋਰ ਕੋਈ ਵੀ ਨਹੀਂ। ਜੀਵਨ ਵਿੱਚ ਸਾਥ ਹੈ, ਜੀਵਨ ਤੋਂ ਬਾਅਦ ਵੀ ਉਸਦਾ ਸਾਥ ਹੈ, ਔਰ ਹਮੇਸ਼ਾ ਹੈ। ਉਹ ਮੇਰਾ ਆਪਣਾ, ਮੈਂ ਉਹਨੂੰ ਆਪਣਾ ਕਰਕੇ ਜਾਣਿਆ। ਤੋ ਮੈਂ ਅਰਜ਼ ਕਰਾਂ, ਦੋ ਤਰ੍ਹਾਂ ਦੀ ਦੂਰੀ ਆਉਂਦੀ, ਇੱਕ ਚਿੱਤ ਦੀ ਦੂਰੀ, ਇੱਕ ਜ਼ਮੀਨ ਦੀ ਦੂਰੀ, ਇੱਕ ਹਿਰਦੇ ਦੀ ਦੂਰੀ, ਇੱਕ ਜ਼ਮੀਨ ਦਾ ਫਾਸਲਾ। ਬਸ ਇਸ ਦੇ ਤੇ ਇੱਕ ਮਿੰਟ ਦੀ ਗਾਥਾ ਕਹਿ ਕੇ ਮੈਂ ਸਮਾਪਤੀ ਕਰਾਂ। ਈਰਾਨ ਵਿੱਚ ਇੱਕ ਇਸਲਾਮੀ ਮਕਤਬ ਸੀ, ਇਸਲਾਮੀ ਮਕਤਬ ਜਿੱਥੇ ਕੁਰਾਨ ਸ਼ਰੀਫ ਹਦੀਸਾਂ ਪੜ੍ਹਾਈਆਂ ਜਾਂਦੀਆਂ ਸਨ, ਧਾਰਮਿਕ ਵਿੱਦਿਆ। ਜੈਸੇ ਸਾਡੇ ਧਾਰਮਿਕ ਸਕੂਲ ਆਉਂਦੇ ਨੇ, ਹਿੰਦੂਆਂ ਦੇ ਧਾਰਮਿਕ ਵਿਦਿਆਲੇ ਹੁੰਦੇ ਨੇ, ਇਸ ਤਰ੍ਹਾਂ ਮੁਸਲਮਾਨਾਂ ਦੇ ਵੀ ਇਸਲਾਮੀ ਕੇਂਦਰ ਨੇ, ਜਿੱਥੇ ਦੀਨ ਦੀ, ਇਸਲਾਮ ਦੀ ਵਿੱਦਿਆ ਤਾਲੀਮ ਦਿੱਤੀ ਜਾਂਦੀ ਹੈ। ਹਿੰਦੁਸਤਾਨ ਵਿੱਚ ਵੀ ਦੇਵਬੰਦ, ਯੂਪੀ ਵਿੱਚ ਬਹੁਤ ਵੱਡਾ ਇਹਨਾਂ ਦਾ ਵਿਦਿਆਲਾ ਹੈ। 6 ਸਾਲ ਦਾ ਕੋਰਸ ਹੈ ਇੱਥੇ ਮੌਲਵੀ ਫਾਜ਼ਲ ਦਾ। ਕੁਰਾਨ ਸ਼ਰੀਫ ਪੜ੍ਹਾਈ ਜਾਂਦੀ, ਉਸਦੇ ਅਰਥ, ਹਦੀਸਾਂ, ਇਸਲਾਮ ਦਾ ਸਾਰਾ ਸਾਹਿਤ, ਔਰ ਜੋ ਉਸਦੇ ਚ ਪਾਸ ਹੋ ਜਾਂਦਾ ਉਹਨੂੰ ਇੱਕ ਡਿਗਰੀ ਮਿਲਦੀ ਹੈ ਮੌਲਵੀ ਫਾਜ਼ਲ। ਜਿਸ ਤਰ੍ਹਾਂ ਬਨਾਰਸ ਦੇ ਚ ਵੱਖ ਵੱਖ ਡਿਗਰੀਆਂ ਨੇ, ਚਤੁਰਵੇਦੀ, ਤ੍ਰਿਵੇਦੀ, ਦੁਵੇਦੀ, ਖੱਟ ਸ਼ਾਸਤਰੀ, ਉਪਾਧਿਆ ਹੈ, ਸ੍ਰੀ 108, ਇਹ ਧਾਰਮਿਕ ਡਿਗਰੀਆਂ ਨੇ ਸੰਧਾ। ਜੋ 2 ਵੇਦ ਪੜ੍ਹ ਕੇ ਆ ਜਾਏ ਦੁਵੇਦੀ, ਜੋ 3 ਵੇਦ ਪੜ੍ਹ ਕੇ ਆ ਜਾਏ ਤ੍ਰਿਵੇਦੀ, ਜੋ 4 ਵੇਦ ਪੜ੍ਹ ਕੇ ਆ ਜਾਏ ਚਤੁਰਵੇਦੀ, ਜੋ ਸ਼ਾਸਤਰ ਪੜ੍ਹ ਕੇ ਆ ਜਾਏ ਸ਼ਾਸਤਰੀ ਜੀ, ਔਰ ਜੋ ਸਿਮਰਤੀਆਂ ਤੇ ਪੁਰਾਣ ਪੜ੍ਹ ਲਵੇ ਉਪਾਧਿਆ ਹੈ, ਔਰ ਜੋ 108 ਉਪਨਿਸ਼ਦਾਂ ਪੜ੍ਹ ਕੇ ਆ ਜਾਏ ਸ੍ਰੀ 108। ਗੁਰਮਤਿ ਦੇ ਵੀ ਅਸੀਂ ਕਈ ਸੰਤਾਂ ਨਾਲ ਜਦ ਸ੍ਰੀ 108 ਜੋੜਦੇ ਹਾਂ ਸਾਨੂੰ ਸਮਝ ਨਹੀਂ, ਪਤਾ ਨਹੀਂ, ਇਹ ਸਨਦ, ਇਹ ਡਿਗਰੀ ਸਾਡੀ ਨਹੀਂ ਹੈ, ਗੁਰਮਤਿ ਦੀ ਡਿਗਰੀ ਨਹੀਂ ਹੈ। 108 ਉਪਨਿਸ਼ਦਾਂ ਨੇ ਜਿਹੜਾ ਪੜ੍ਹ ਕੇ ਆ ਜਾਂਦਾ ਸੀ ਉਹਨੂੰ ਕਹਿੰਦੇ ਸਨ ਸ੍ਰੀ 108। ਪਰ ਚੂੰਕਿ ਬੋਧ ਨਾ ਹੋਣ ਕਰਕੇ ਸਿਲਸਿਲਾ ਚੱਲਦਾ ਹੈ। ਮੁਖਤਸਰ ਮੈਂ ਅਰਜ਼ ਕਰਾਂ, ਇਸ ਤਰ੍ਹਾਂ ਇਸਲਾਮੀ ਦੁਨੀਆਂ ਦੇ ਚ ਆਲਮ ਫਾਜ਼ਲ, ਮੌਲਵੀ ਫਾਜ਼ਲ, ਇਹ ਧਾਰਮਿਕ ਸੰਦਾਂ ਨੇ, ਇਹ ਧਾਰਮਿਕ ਉਪਾਧੀਆਂ ਨੇ, ਡਿਗਰੀਆਂ ਨੇ। ਉਸ ਵਿਦਿਆਲੇ ਦੇ ਚ ਵੀ ਧਾਰਮਿਕ ਉਪਾਧੀ ਮਿਲਦੀ ਸੀ, ਮੌਲਵੀ ਫਾਜ਼ਲ, ਆਲਮ ਫਾਜ਼ਲ, ਬੱਚੇ ਪੜ੍ਹਦੇ ਸਨ। ਉੱਥੇ ਜਿਹੜਾ ਉਸਤਾਦ ਕੁਰਾਨ ਸ਼ਰੀਫ ਪੜ੍ਹਾਉਂਦਾ ਸੀ ਤੇ ਹਦੀਸਾਂ ਪੜ੍ਹਾਉਂਦਾ ਸੀ, ਪੜ੍ਹਾਈ ਸ਼ੁਰੂ ਕਰਨ ਤੋਂ ਪਹਿਲੇ ਉਹਦੀ ਜ਼ਬਾਨ ਚੋਂ ਬੋਲ ਨਿਕਲਦੇ ਸਨ, ਅੱਲਾ, ਖੁਦਾ ਵਿਆਪਕ ਹੈ ਤੇ ਖੁਦਾ ਦੇਖ ਰਿਹਾ ਹੈ, ਫਿਰ ਉਹ ਪੜ੍ਹਾਉਣਾ ਸ਼ੁਰੂ ਕਰਦਾ ਸੀ। ਇਹ ਉਸਦਾ ਤਕੀਆ ਕਲਾਮ ਸੀ, ਬੱਚਿਆਂ ਨੂੰ ਖੁਦਾ ਦੇਖ ਰਿਹਾ। ਕੰਠ ਹੋ ਗਈ ਗੱਲ ਬੱਚਿਆਂ ਨੂੰ, ਲੇਕਿਨ ਅੱਜ ਅਜੀਬੋ ਗਰੀਬ ਘਟਨਾ ਘਟ ਗਈ। ਜਦ ਉਸਤਾਦ ਆਇਆ ਔਰ ਜੈਸੇ ਬੱਚਿਆਂ ਦੇ ਮੁਖਾਤਬ ਆਉਂਦਾ, ਉਹਨੇ ਇਹ ਨਹੀਂ ਆਖਿਆ ਖੁਦਾ ਵਿਆਪਕ ਹੈ, ਖੁਦਾ ਦੇਖ ਰਿਹਾ, ਇਹ ਨਹੀਂ ਆਖਿਆ। ਉਹਨੇ ਆਉਂਦਿਆਂ ਕਿਹਾ, ਬੱਚਿਓ ਮੈਨੂੰ ਦੱਸੋ ਖੁਦਾ ਕਿਹੜੀ ਥਾਂ ਤੇ ਨਹੀਂ ਹੈ। ਸਖਤਾਕਾਰੀ ਹੋ ਗਿਆ ਬੱਚਿਆਂ ਤੇ, ਹੈ ਮੁੱਦਤਾਂ ਤੋਂ ਇਹੀ ਆਖੀ ਜਾਂਦਾ ਖੁਦਾ ਵਿਆਪਕ ਹੈ, ਖੁਦਾ ਦੇਖ ਰਿਹਾ, ਤੇ ਅੱਜ ਸਾਡੇ ਤੇ ਸਵਾਲ ਪਿਆ ਕਰਦਾ, ਦੱਸੋ ਖੁਦਾ ਕਿਹੜੀ ਥਾਂ ਤੇ ਨਹੀਂ ਹੈ। ਕੁਛ ਬੱਚਿਆਂ ਨੇ ਤੇ ਇਹ ਵੀ ਸੋਚ ਲਿਆ, ਲੱਗਦਾ ਉਸਤਾਦ ਪਾਗਲ ਹੋ ਗਿਆ, ਰੋਜ਼ ਕਹਿੰਦਾ ਖੁਦਾ ਵਿਆਪਕ ਹੈ, ਖੁਦਾ ਦੇਖ ਰਿਹਾ, ਤੇ ਅੱਜ ਪ੍ਰਸ਼ਨ ਕਰਦਾ ਦੱਸੋ ਖੁਦਾ ਕਿਹੜੀ ਥਾਂ ਤੇ ਨਹੀਂ ਹੈ। ਸਾਰੇ ਬੱਚੇ ਖਾਮੋਸ਼ ਚੁੱਪ। ਅਖੀਰ ਦੇ ਵਿੱਚ ਇੱਕ ਬੱਚਾ ਬੈਠਾ ਖੜਾ ਹੋ ਗਿਆ, ਕਹਿੰਦਾ ਉਸਤਾਦ ਜੀ, ਜੇ ਤੁਹਾਡੀ ਇਜਾਜ਼ਤ ਹੋਵੇ ਤੇ ਫਿਰ ਮੈਂ ਦੱਸਾਂ। ਹੈਰਾਨ ਹੋ ਗਿਆ ਉਸਤਾਦ, ਭਈ ਮੈਂ ਤੇ ਸਵਾਲ ਹੀ ਗਲਤ ਕੀਤਾ, ਇਹ ਜਵਾਬ ਦੇਣ ਨੂੰ ਤਿਆਰ ਹੋ ਗਿਆ, ਬੜਾ ਮੂਰਖ ਹੈ, ਮੇਰਾ ਤੇ ਪ੍ਰਸ਼ਨ ਹੀ ਗਲਤ ਹੈ, ਮੇਰਾ ਤੇ ਸਵਾਲ ਹੀ ਗਲਤ ਹੈ। ਇਸ ਉਸਤਾਦ ਨੇ ਕਿਹਾ, ਅੱਛਾ ਦੱਸ ਖੁਦਾ ਕਿਹੜੀ ਥਾਂ ਤੇ ਨਹੀਂ ਹੈ। ਇਹ ਬੱਚਾ ਹੱਥ ਜੋੜ ਕੇ ਕਹਿੰਦਾ, ਉਸਤਾਦ ਜੀ, ਤੁਹਾਡੇ ਬੋਲ ਮੈਂ ਦੁਹਰਾਵਾਂ, ਖੁਦਾ ਤੇ ਵਿਆਪਕ ਹੈ, ਖੁਦਾ ਤੇ ਦੇਖ ਰਿਹਾ ਹੈ, ਅਗਰ ਖੁਦਾ ਕਿਸੇ ਥਾਂ ਤੇ ਨਹੀਂ ਹੈ ਤਾਂ ਬਸ ਮਨੁੱਖ ਦੀ ਯਾਦ ਵਿੱਚ ਨਹੀਂ ਹੈ, ਮਨੁੱਖ ਦੇ ਹਿਰਦੇ ਚ ਨਹੀਂ ਹੈ, ਮਨੁੱਖ ਦੇ ਚੇਤੇ ਵਿੱਚ ਨਹੀਂ ਹੈ, ਬਾਕੀ ਤੇ ਸਾਰੀ ਥਾਂ ਤੇ ਉਹ ਹੈ, ਨਹੀਂ ਹੈ ਇੱਕ ਥਾਂ ਤੇ ਮਨੁੱਖ ਦੀ ਯਾਦ ਵਿੱਚ, ਨਹੀਂ ਹੈ ਇੱਕ ਥਾਂ ਤੇ ਮਨੁੱਖ ਦੇ ਚੇਤੇ ਵਿੱਚ। ਉੱਥੇ ਵੀ ਇਹੀ ਇਤਿਹਾਸ ਲਿਖਿਆ ਕਿ ਉਸ ਉਸਤਾਦ ਨੇ ਸਲਾਮ ਕੀਤੀ ਉਸ ਬੱਚੇ ਨੂੰ, ਕਹਿੰਦੇ ਠੀਕ ਹੈ, ਭਾਵੇਂ ਮੈਂ ਤੇ ਇਵੇਂ ਹੀ ਸਵਾਲ ਪੁੱਛ ਲਿਆ ਔਰ ਗਲਤ ਸੀ, ਪਰ ਤੇਰਾ ਜਵਾਬ ਇਤਨਾ ਸਹੀ ਹੈ, ਇਤਨਾ ਸਹੀ ਹੈ ਜਿਸਨੇ ਮੇਰੇ ਗਲਤ ਸਵਾਲ ਨੂੰ ਵੀ ਸਹੀ ਕਰ ਦਿੱਤਾ, ਵਾਕਈ ਇੱਕ ਥਾਂ ਤੇ ਖੁਦਾ ਨਹੀਂ ਹੈ, ਮਨੁੱਖ ਦੀ ਯਾਦ ਵਿੱਚ ਨਹੀਂ ਹੈ, ਮਨੁੱਖ ਦੇ ਚੇਤੇ ਵਿੱਚ ਨਹੀਂ ਹੈ। ਇਸੇ ਵਾਸਤੇ ਤੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ, ਚੇਤਾਈ ਤਾਂ ਚੇਤ ਸਾਹਿਬ ਸੱਚਾ ਸੋਧਣੀ, ਜੇ ਤੇਰੇ ਕੋਲ ਯਾਦ ਸ਼ਕਤੀ ਹੈ, ਚੇਤੇ ਸ਼ਕਤੀ ਹੈ ਤੇ ਚੇਤੇ ਕਰ ਉਸਨੂੰ, ਜੋ ਸੱਚਾ ਹੈ ਮਾਲਕ ਹੈ ਤੇ ਵਿਆਪਕ ਹੈ, ਚੇਤਾ ਈਲਤਾ ਚੇਤ ਫਿਰ ਤੇ ਇੰਜ ਹੈ ਜਿਵੇਂ ਕਿਸੇ ਨੂੰ ਕਹਿਣਾ ਪੈ ਜਾਂਦਾ ਵੀ ਜੇ ਅੱਖਾਂ ਹੈ ਤੇ ਵੇਖ ਲੈ। ਇਸ ਤਰ੍ਹਾਂ ਹੀ ਸਤਿਗੁਰੂ ਕਹਿੰਦੇ ਨੇ ਜੇ ਤੇਰੇ ਕੋਲ ਚੇਤੇ ਸ਼ਕਤੀ ਹੈ, ਯਾਦ ਸ਼ਕਤੀ ਹੈ ਤੇ ਉਹਨੂੰ ਯਾਦ ਕਰ ਲੈ, ਯਾਦ ਕਰਦਿਆਂ ਰਿਸ਼ਤਾ ਜੁੜ ਜਾਂਦਾ ਹੈ ਔਰ ਉਸਦੀ ਯਾਦ ਵਿੱਚ ਹੀ ਆਨੰਦ ਹੈ, ਉਸਦੀ ਯਾਦ ਵਿੱਚ ਹੀ ਸਕੂਨ ਹੈ। ਸੂਫੀ ਕਹਿੰਦੇ ਨੇ ਕਿ ਇੱਕ ਦਫਾ ਖੁਦਾ ਨੂੰ ਯਾਦ ਕਰੀਏ ਖੁਦਾ ਸੌ ਦਫਾ ਯਾਦ ਕਰਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਇੱਕ ਦਫਾ ਗੁਰੂ ਨੂੰ ਯਾਦ ਕਰ ਪਰਮਾਤਮਾ ਨੂੰ, ਪਰਮਾਤਮਾ ਕਰੋੜਾਂ ਵਾਰ ਯਾਦ ਕਰਦਾ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੈ। ਤੂੰ ਸਿਰਫ ਇੱਕ ਦਫਾ ਯਾਦ ਕਰ, ਉਹ ਤੇ ਕਰੋੜਾਂ ਦਫਾ ਯਾਦ ਕਰੇਗਾ ਤਾਂ ਹੀ ਰਿਸ਼ਤਾ ਜੁੜ ਸਕੇਗਾ, ਵਰਨਾ ਨਹੀਂ। ਕਥਾ ਦੇ ਬਹਾਨੇ, ਕੀਰਤਨ ਦੇ ਬਹਾਨੇ, ਬਾਣੀ ਦੇ ਪਾਠ ਨਾਲ ਅਗਰ ਰਸਨਾ ਚੱਲ ਪਵੇ, ਵਾਹਿਗੁਰੂ ਵਾਹਿਗੁਰੂ ਜਪਣਾ ਆਰੰਭ ਕਰ ਦੇਵੇ ਤੇ ਹਿਰਦੇ ਚ ਯਾਦ ਵੀ ਚੱਲ ਪਵੇ ਤਾਂ ਸਮਝ ਲਓ ਸਤਸੰਗ ਦਾ ਫਲ ਮਿਲ ਗਿਆ, ਕੀਤੀ ਹੋਈ ਸੇਵਾ ਦਾ ਫਲ ਮਿਲ ਗਿਆ, ਕੀਤੇ ਹੋਏ ਦਾਨ ਦਾ ਫਲ ਮਿਲ ਗਿਆ। ਜੋ ਅੱਜ ਤੱਕ ਬੀਜ ਬੋਇਆ ਸੀ ਉਹ ਫਲੀਭੂਤ ਹੋ ਗਿਆ। ਤੇ ਜੇ ਅਗਰ ਇਸ ਤਰ੍ਹਾਂ ਜ਼ਬਾਨ ਨਹੀਂ ਚੱਲੀ ਵਾਹਿਗੁਰੂ ਵਾਹਿਗੁਰੂ ਤੇ ਅੰਦਰ ਯਾਦ ਵੀ ਨਹੀਂ ਚੱਲੀ ਤਾਂ ਸਮਝ ਲਓ ਜੋ ਬੋਇਆ ਹੈ ਅਜੇ ਫਲ ਤੱਕ ਨਹੀਂ ਅਪੜਿਆ। ਇਹ ਬੋਇਆ ਹੋਇਆ ਹੋ ਸਕਦਾ ਕਿਸੇ ਦਾ ਅਜੇ ਬੂਟਾ ਹੀ ਬਣਿਆ ਹੋਵੇ, ਛੋਟੇ ਛੋਟੇ ਪੱਤੇ ਹੀ ਨਿਕਲੇ ਹੋਣ, ਸ਼ਾਖਾਂ ਆਈਆਂ, ਕਿਸੇ ਦਾ ਇਹ ਬੂਟਾ ਫੁੱਲਾਂ ਤੱਕ ਪਹੁੰਚ ਗਿਆ ਹੋਵੇ। ਕੋਈ ਵਿਰਲੇ ਐਸੇ ਵੀ ਆਉਂਦੇ ਜੋ ਫਲ ਤੱਕ ਅਪੜ ਜਾਂਦੇ ਨੇ, ਉਹਨਾਂ ਦੇ ਅੰਦਰ ਯਾਦ ਹੀ ਚੱਲ ਪੈਂਦੀ ਹੈ, ਉਹਨਾਂ ਦੀ ਰਸਨਾ ਹੀ ਚੱਲਦੀ ਰਹਿੰਦੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ, ਔਰ ਉਹਨਾਂ ਦੇ ਅੰਦਰ ਯਾਦ ਚੱਲ ਪੈਂਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਬਖਸ਼ਿਸ਼ ਕਰਨ। ਕਥਾ ਕੀਰਤਨ ਸੁਣਦੇ ਆ ਤੁਹਾਡੀ ਰਸਨਾ ਤੁਹਾਡੇ ਹਿਰਦੇ ਚ ਉਸਦੀ ਯਾਦ ਚੱਲ ਪਵੇ ਤਾਂ ਕਿ ਅੱਠੇ ਪੈਰ ਸਾਡਾ ਸੰਬੰਧ ਉਸ ਨਾਲ ਜੁੜਿਆ ਰਹੇ। ਔਰ ਉਸ ਨਾਲ ਸੰਬੰਧ ਜੋੜਨਾ ਕੀ ਹੈ? ਗੁਣਾਂ ਨਾਲ ਸੰਬੰਧ, ਪ੍ਰਕਾਸ਼ ਦੇ ਨਾਲ ਸੰਬੰਧ, ਆਨੰਦ ਦੇ ਨਾਲ ਸੰਬੰਧ। ਜੇ ਉਸਦੇ ਨਾਲ ਰਿਸ਼ਤਾ ਨਹੀਂ ਤਾਂ ਫਿਰ ਦੁੱਖਾਂ ਨਾਲ ਸੰਬੰਧ, ਫਿਰ ਹਨੇਰੇ ਨਾਲ ਸੰਬੰਧ, ਫਿਰ ਔਗੁਣਾਂ ਨਾਲ ਸੰਬੰਧ। ਪਾਤਸ਼ਾਹ ਰਹਿਮਤ ਕਰਨ ਕਿ ਉਸ ਗੁਣਾਂ ਦੇ ਸਾਗਰ ਨਾਲ ਸਾਡਾ ਰਿਸ਼ਤਾ ਜੁੜੇ ਤਾਂ ਕਿ ਸੰਸਾਰ ਤੇ ਆਇਆ ਸਾਡਾ ਸਫਲ ਹੋਵੇ। ਇਤਨੀ ਸੇਵਾ ਪ੍ਰਵਾਨ ਕਰਨੀ। ਕੱਲ੍ਹ ਤੋਂ ਦਾਸ ਨੇ ਵੈਸਟ ਬ੍ਰੋਮਿਕਸ ਡੁਮੇਲੀ ਵਾਲੇ ਸੰਤਾਂ ਦੇ ਅਸਥਾਨ ਤੇ ਸਵੇਰੇ ਸ਼ਾਮ ਹਾਜ਼ਰੀ ਭਰਨੀ ਹੈ। ਉਸ ਤੋਂ ਪਹਿਲੇ ਵੀ ਸਮੈਥਕ ਦੇ ਕੋਲ ਗੁਰਦੁਆਰਾ ਜੋ ਨਵਾਂ ਬਣਿਆ ਹੈ, ਸੰਘ ਦੇਸੀਆਂ ਦਾ ਗੁਰਦੁਆਰਾ, ਇਸ ਤਰ੍ਹਾਂ ਦੱਸਿਆ ਗਿਆ ਨਹੀਂ ਅਰਜਨ ਸਿੰਘ ਜੀ ਨੂੰ, ਗਾਲਬਨ ਸਵਾ ਛੇ ਤੋਂ ਸੱਤ ਉੱਥੇ ਹਾਜ਼ਰੀ ਭਰਨੀ ਹੈ ਤੇ ਫਿਰ 8 ਵਜੇ ਤੋਂ ਲੈ ਕੇ 9 ਵਜੇ ਤੱਕ ਵੈਸਟ ਬ੍ਰੋਮਿਚ ਉੱਥੇ ਜੋ ਹੈ ਹਾਜ਼ਰੀ ਭਰਨੀ। ਜਿਨ੍ਹਾਂ ਨੂੰ ਸਮਾਂ ਮਿਲੇ ਪਹੁੰਚ ਸਕਦੇ ਨੇ, ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਇੱਥੋਂ ਦੇ ਗੁਰਮੁਖ ਪਿਆਰੇ ਮਹਾਂਪੁਰਖਾਂ ਦਾ ਔਰ ਤਮਾਮ ਇੱਥੋਂ ਦੇ ਕਾਲਿਨ ਦੇ ਸੇਵਾਦਾਰਾਂ ਦਾ ਹਾਰਦਿਕ ਤੌਰ ਤੇ ਧੰਨਵਾਦ ਜੋ ਹੱਥਾਂ ਦੀ ਸੇਵਾ ਕਰਦੇ ਰਹੇ ਨੇ, ਦੇਖ ਰੇਖ ਕਰਦੇ ਰਹੇ ਨੇ। ਦਾਸ ਰਿਣੀ ਹੈ ਬਾਰ ਬਾਰ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।